दीपक जी बहुत स्वागत है तुहाडा, सत श्री अकाल जी।
सत श्री अकाल विजय जी, सारे दर्शकों नूं श्रोतियां नूं प्यार भरी सत श्री अकाल।
दीपक जी, आम आदमी पार्टी ते भाजपा दा आपस दे विच की इह सियासी तौर ते एक दूजे दे विरोधी ने या फिर कोई फिक्स मैच है? पर की फिक्स मैच दा कोई राज हुण सामने आ गया? की गल है जी, इहदा वेरवा दस्सिओ।
बिल्कुल, आपां पिछले लगभग हफ्ते खंड तों इह खबर चर्चा च है, लगातार खबर कादी चर्चा च है, पंजाब च बीजेपी चर्चा च है। ਸੋ ਇਸ ਲਈ ਜੇ ਬੀਜੇਪੀ ਦੀ ਚਰਚਾ ਤਾਂ ਤਾਂ ਫਾਇਦਾ ਹੀ ਮੰਨੂ ਕਿਉਂ ਤਾਂ ਕਿ ਸਾਡੇ ਲਈ ਰਾਜਨੀਤਿਕ ਧਿਰਾਂ ਲਈ ਤਾਂ ਫਾਇਦਾ ਹੀ ਹੁੰਦਾ ਨਾ ਕਿ ਚਾਹੇ ਮਤਲਬ ਕਿ ਉਹਨਾਂ ਦਾ ਭੰਡੀ ਪ੍ਰਚਾਰ ਹੋਵੇ ਅਤੇ ਚਾਹੇ ਉਹਨਾਂ ਦੀ ਐਂ ਮਤਲਬ ਕਿ ਤਾਰੀਫਾਂ ਹੋਣ। ਸੋ ਕਿਤੇ ਨਾ ਕਿਤੇ ਰਾਜਨੀਤਿਕ ਧਿਰਾਂ ਨੂੰ ਪ੍ਰਚਾਰ 'ਚ ਰਹਿ ਕੇ ਫਾਇਦਾ ਹੁੰਦਾ, ਸੋ ਇਸ ਲਈ ਉਹਨਾਂ ਨੂੰ ਤਾਂ ਫਾਇਦਾ। ਪਰ ਦੂਸਰੇ ਪਾਸੇ ਸੱਤਾਧਾਰੀ ਧਿਰ ਦੇ ਲਈ ਇਸ ਐਂਗਲ ਤੋਂ ਬਿਲਕੁਲ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਲਈ ਫਿਕਰ ਦੀ ਘੜੀ ਆ ਕਿ ਜੀ ਤੁਹਾਡੇ ਵੋਟ ਬੈਂਕ ਸਨ ਲੱਗ ਰਹੀ ਹੈ, ਜਾਂ ਫਿਰ ਇਹ ਆਮ ਆਦਮੀ ਪਾਰਟੀ ਬਾਰੇ ਚਰਚਾ ਹੈ ਕਿ ਵੀ ਉਹ ਜਿਵੇਂ ਆਪਾਂ ਪਹਿਲਾਂ ਵੀ ਦੋ ਪਹਿਲੂਆਂ ਤੋਂ ਗੱਲ ਕਰਦੇ ਰਹੇ ਹਾਂ ਕਿ ਕੇਜਰੀਵਾਲ ਕੇਸਾਂ 'ਚ ਫਸੇ ਨੇ, ਉਹਦੇ ਲਈ ਇਹ ਸੈਟਿੰਗ ਹੋ ਰਹੀ ਹੈ ਕਿ ਮੈਨੂੰ ਨਾ ਕਰਿਓ ਜੀ, ਤੁਸੀਂ ਇੱਧਰ ਜੋ ਮਰਜ਼ੀ ਕਰੋ, ਜਾਂ ਫਿਰ ਮਤਲਬ ਕਿ ਭਗਵੰਤ ਮਾਨ ਹੋ ਰਹੀ ਉੱਧਰ ਜਾਣਾ ਚਾਹੁੰਦੇ ਨੇ, ਇਸ ਲਈ ਉਹ ਖੁੱਲ੍ਹੀ ਛੂਟ ਦੇ ਰਹੇ ਨੇ ਕਿ ਇਸ ਤਰੀਕਾ ਕਰਨਾ ਕਿ ਤੁਸੀਂ ਚਰਚਾ ਚਾਹੋਗੇ, ਜੇ ਅਸੀਂ ਤੁਹਾਨੂੰ ਰੋਕਾਂਗੇ ਤੁਹਾਡੀ ਉਨੀ ਮਸ਼ਹੂਰੀ ਹੋਊਗੀ। ਪਰ ਜਿਹੜੇ ਰਾਜ ਖੁੱਲ੍ਹਣ ਦੀ ਗੱਲ ਹੈ, ਇਹ ਪਹਿਲੇ ਦਿਨ ਤੋਂ ਸ਼ੰਕੇ ਸੋਭੇ ਸੀ ਕਿ ਇਹ ਫਿਕਸ ਮੈਚ ਹੈ,
ਜੀ
ਇਹ ਮਿਲ ਕੇ ਖੇਡ ਖੇਡੀ ਜਾ ਰਹੀ ਹੈ ਨਾ, ਮਤਲਬ ਕਿ ਤਾਂ ਕਿ ਅਕਾਲੀ ਦਲ ਤੇ ਕਾਂਗਰਸ ਦੀ ਸਪੇਸ ਨੂੰ ਬੀਜੇਪੀ ਕਵਰ ਕਰ ਲਵੇ ਤੇ ਉਹਨਾਂ ਦਾ ਜ਼ਿਕਰੇ ਨਾ ਆਵੇ, ਜਾਂ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਜੇ ਵਿਰੋਧੀ ਧਿਰ ਨਾਲ ਸਾਡਾ ਮੁਕਾਬਲਾ ਹੁੰਦਾ ਤਾਂ ਫਿਰ ਆਹਮੋ ਸਾਹਮਣੇ ਦਾ ਨਾ ਕਿਤੇ ਹੋ ਜਾਵੇ, ਮੰਨ ਲਓ ਕਿ ਕਾਂਗਰਸ ਨਾਲ ਜੇ ਮੁਕਾਬਲਾ ਹੁੰਦਾ ਤਾਂ ਕਿਤੇ ਆਹਮੋ ਸਾਹਮਣੇ ਦਾ ਨਾ ਬਣ ਜਾਵੇ, ਇਸ ਲਈ ਅਸੀਂ ਉਸਨੂੰ ਤਕੋਣਾ ਬਣਾ ਲਈਏ। ਇਹਦੇ ਕਈ ਪਹਿਲੂ ਉੱਭਰਦੇ ਰਹੇ ਸਮੇਂ ਸਮੇਂ।
ਜੀ
ਹੁਣ ਜਿਹੜਾ ਪੱਖ ਉੱਭਰ ਰਿਹਾ ਉਹ ਇਸ ਐਂਗਲ ਤੋਂ ਉੱਭਰਿਆ ਕਿ ਲੰਘੇ ਇਸ ਵੀਕਐਂਡ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀਗੇ ਮਾਸਟਰ ਨੌਕਰੀਆਂ ਲਈ ਜਿਹੜੇ ਹੈ ਨਾ, ਮਤਲਬ ਕਿ ਉਹਨਾਂ ਦੇ ਦਰਮਿਆਨ ਉਹਨਾਂ ਦੀ ਜਿਵੇਂ ਖਿੱਚ ਤੋਂ ਪੁਲਿਸ ਨੇ ਕੀਤੀ, ਫੋਨ ਖੋਹ ਬੱਚਿਆਂ ਨੂੰ ਹੈ ਮੁੰਡਿਆਂ ਨੂੰ ਬੱਸਾਂ 'ਚ ਸਿੱਟ, ਅਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ, ਥਾਣਿਆਂ 'ਚ ਪਰਚੇ ਕੱਟੋ ਜੀ, DDR ਕੱਟੋ ਜੀ, ਇਹਨਾਂ ਨੂੰ ਅੰਦਰ ਸਿੱਟੋ ਜੀ, ਪੂਰੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੇ ਉੱਤੇ ਐਕਸ਼ਨ ਲਿਆ। ਦੂਸਰੇ ਪਾਸੇ ਤੁਸੀਂ ਪਿਛਲੇ 4-5 ਦਿਨ ਤੋਂ ਲਗਾਤਾਰ ਆਪਣੀ ਪੁਲਿਸ ਝੌਂਕੀ ਹੈ ਕਿ ਜੀ ਬੀਜੇਪੀ ਦੇ ਲੀਡਰ ਚੱਕ ਲਓ ਜੀ, ਉਹਨਾਂ ਦਾ ਪ੍ਰਧਾਨ ਵੀ ਚੱਕ ਲਓ ਜੀ, ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਵੀ ਚੱਕ ਲਓ ਜੀ, ਉਹਨਾਂ ਦੇ ਵਰਕਰ ਵੀ ਚੱਕ ਲਓ ਜੀ, ਵਾਈਸ ਪ੍ਰਧਾਨ ਵੀ ਚੱਕ ਲਓ ਜੀ, ਇਹ ਕੈਂਪ ਲਾਉਂਦੇ ਨੇ ਜੀ, ਇਹ ਡਾਟਾ ਚੋਰੀ ਕਰਦੇ ਨੇ, ਲੋਕਾਂ ਨੂੰ ਭਰਮਾਉਂਦੇ ਨੇ ਜੀ, ਪੰਜਾਬ ਦਾ ਮਾਹੌਲ ਵਿਗਾੜਦੇ, ਸਾਰੀ ਗੱਲਾਂ ਕੀਤੀਆਂ। ਇਹਦੇ ਬਾਵਜੂਦ ਵੀ, ਫੜੋ ਫੜੀ ਦੇ ਬਾਵਜੂਦ ਵੀ, ਇੱਕ ਦੇ ਉੱਤੇ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੈ, ਫਿਰ ਇਹਨੂੰ ਕੀ ਮੰਨੋ ਜੀ? ਫਿਰ ਉਹਨਾਂ ਨੂੰ ਸਿਰਫ ਸਪੇਸ ਨਹੀਂ ਦਿੱਤੀ ਜਾ ਰਹੀ, ਫਿਰ ਉਹਨਾਂ ਨੂੰ ਮਸ਼ਹੂਰੀ ਨਹੀਂ ਦਿੱਤੀ ਜਾ ਰਹੀ, ਉਹਨਾਂ ਨੂੰ ਚਰਚਾ 'ਚ ਨਹੀਂ ਲਿਆਂਦਾ ਜਾਂਦਾ, ਹੋਰ ਕੀ ਹੈ? ਜੇ ਤੁਸੀਂ ਸੱਚਮੁੱਚ ਕਹਿੰਦੇ ਹੋ ਕਿ ਡਾਟਾ ਚੋਰੀ ਦਾ ਜੀ ਇਹ ਕੇਸ ਬਣਦਾ ਜੀ, ਇਹ ਕਾਨੂੰਨ ਦੀ ਉਲੰਘਣਾ ਹੈ ਜੀ, ਇਹ ਇੱਦਾਂ ਨਹੀਂ ਕਿਸੇ ਤੋਂ ਪੁੱਛਿਆ ਜਾ ਸਕਦਾ ਜੀ, ਇਹ ਇੱਦਾਂ ਨਹੀਂ ਫਾਰਮ ਭਰਿਆ ਜਾਂਦਾ, ਜੋ ਵੀ ਤੁਸੀਂ ਕਹਿ ਰਹੇ
ਜੀ,
ਤੇ ਜੇ ਪੰਜਾਬ ਦਾ, ਫਿਰ ਉਹਨਾਂ ਉੱਤੇ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ? ਕੋਈ ਧਾਰਾ ਹੈਗੀ ਇਹਦੀ? ਜੇ ਬਣਦੀ ਹੈ ਤਾਂ ਲਾਓ, ਤੇ ਫਿਰ ਕਿਉਂ ਨਹੀਂ ਲੱਗੀ? ਸੋ ਇਸ ਐਂਗਲ ਤੋਂ ਪੰਜਾਬ ਦੇ ਅੰਦਰ ਇਹ ਚਰਚਾ ਖੂਬ ਹੈ ਜੀ ਕਿ ਇਹ ਸਿਰਫ ਨੂਰਾ ਕੁਸ਼ਤੀ ਹੈ, ਇਹ ਮਿਲ ਕੇ ਖੇਡਿਆ ਜਾ ਰਿਹਾ ਮੈਚ ਹੈ, ਇਸ ਨੂੰ ਫਿਕਸ ਮੈਚ ਕਹੋ ਤੇ ਚਾਹੇ ਮਿਲੀ ਭੁਗਤ ਦੀ ਸਿਆਸਤ ਕਹੋ, ਪਰ ਇਹਦੇ ਬਾਰੇ ਹੁਣ ਚਰਚਾ ਖੁੱਲ੍ਹ ਕੇ ਹੋਣ ਲੱਗੀ ਹੈ, ਪਰ ਅਜੇ ਵੀ ਉਹ ਬਰਕਰਾਰ ਹੈ, ਉਹ ਸਿਸਟਮ ਉਸੇ ਤਰ੍ਹਾਂ ਚੱਲ ਰਿਹਾ
ਜੀ। ਦੀਪਕ ਜੀ, ਜਦੋਂ ਪਰਾਲੀ ਦੀ ਅੱਗ ਦੀ ਗੱਲ ਹੁੰਦੀ ਹੈ, ਫਿਰ ਇਹ ਹੁੰਦਾ ਵੀ ਦੇਖੋ ਸੈਟੇਲਾਈਟ ਦੇ ਵਿੱਚ ਵੀ ਉਹ ਜਿਹੜਾ ਧੂੰਆਂ ਹੈਗਾ ਉਹ ਨਜ਼ਰ ਆਉਂਦਾ ਪਰਾਲੀ ਦੀ ਅੱਗ ਦਾ, ਪਰ ਗੱਲ ਆਪਾਂ ਅੱਜ ਅੱਗ ਦੇ ਸੰਦਰਭ 'ਚ ਇੱਥੋਂ ਸ਼ੁਰੂ ਤਾਂ ਕਰ ਰਹੇ ਹਾਂ ਕਿਉਂਕਿ ਹੁਣ ਹੜ੍ਹਾਂ ਦੀ ਮਾਰ ਦੇ ਵਿੱਚ ਆਇਆ ਹੋਇਆ ਪੰਜਾਬ, ਕਈ ਪੇਂਡੂ ਇਲਾਕਿਆਂ ਦੇ ਵਿੱਚ, ਇਵਨ ਸ਼ਹਿਰਾਂ ਦੇ ਵਿੱਚ, ਜਿਸ ਤਰ੍ਹਾਂ ਹੜ੍ਹਾਂ ਨੇ ਇਸ ਵੇਲੇ ਬਹੁਤ ਸਮੱਸਿਆ ਪੈਦਾ ਕੀਤੀ ਹੋਈ ਆ, ਹੜ੍ਹਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਜਾਂ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਜਾ ਰਿਹਾ ਉਹਨਾਂ ਹੀ ਓਬਜ਼ਰਵਰਸ ਵੱਲੋਂ ਜਿਹੜੇ ਪਰਾਲੀ ਦੀ ਅੱਗ ਨੂੰ ਇਸ ਤਰ੍ਹਾਂ ਸੈਟੇਲਾਈਟ ਦੀ ਅੱਖ ਤੋਂ ਨਜ਼ਰ ਆਉਂਦਾ ਜ਼ਿਕਰ ਕਰਕੇ ਕਹਿੰਦੇ ਨੇ ਕਿ ਜੀ ਪਰਾਲੀ ਦੀ ਅੱਗ ਬਹੁਤ ਖਰਾਬਾ ਕਰਦੀ ਪਈ ਆ।
24 ਤਰੀਕ ਨੂੰ ਪੰਜਾਬ ਦੇ ਵਿੱਚ ਸਮਰਾਲਾ ਵਿਖੇ SKM ਨੇ ਲੈਂਡ ਪੁਲਿੰਗ ਨੂੰ ਲੈ ਕੇ ਆਪਣਾ ਘੱਟ ਰੱਖਿਆ ਸੀ, ਮੀਂਹ ਵਰ ਰਿਹਾ ਸੀ, ਮੀਂਹ ਵਰਦੇ ਦੇ ਵਿੱਚ ਵੀ ਮੰਨਿਆ ਜਾ ਰਿਹਾ ਕਿ 50,000 ਤੋਂ ਵੱਧ ਉੱਥੇ ਕਿਸਾਨ ਇਕੱਠੇ ਹੋਏ, ਟਰੈਕਟਰ ਟਰਾਲੀਆਂ ਜਾਮ ਲੱਗਿਆ ਮੰਡੀ ਦੇ ਵਿੱਚ, ਮੀਂਹ ਪੈ ਰਿਹਾ ਸੀ, ਉਹਦੇ ਬਾਵਜੂਦ ਵੀ ਉਸੇ ਪੰਡਾਲ 'ਚ ਲੋਕ ਡਟੇ ਰਹੇ। ਬੇਸ਼ੱਕ ਲੈਂਡ ਪੁਲਿੰਗ ਪਾਲਿਸੀ ਵਾਪਸ ਹੋ ਗਈ, ਪਰ ਕਹਿੰਦੇ ਕਿ ਲੜਾਈ ਥੋੜ੍ਹਾ ਮੁੱਕ ਗਈ, ਕਿੰਨੀਆਂ ਚੁਣੌਤੀਆਂ, ਕਿੰਨੇ ਮਸਲੇ ਮੂਹਰੇ ਖੜੇ ਨੇ। ਉੱਥੇ ਇਸ ਵੱਧਦੇ ਮੀਂਹ ਦੇ ਵਿੱਚ ਇਸ ਨੁਕਤੇ ਤੋਂ, ਮੰਚ ਤੋਂ ਗੱਲ ਹੋਈ ਕਿ ਵੀ ਇਹ ਸਵਾਲ ਸਰਕਾਰ ਮੂਹਰੇ ਚੁਣੌਤੀ ਬਣ ਕੇ ਖੜਾ ਹੈ ਕਿ ਜਦੋਂ ਪਰਾਲੀ ਦੀ ਅੱਗ ਲੱਗਦੀ ਆ, ਕਹਿੰਦੇ ਜੀ ਆਹ ਕਿਸਾਨ ਨੇ ਪਰਾਲੀ ਨੂੰ ਅੱਗ ਲਾਤੀ, ਤੇ ਸੈਟੇਲਾਈਟ ਦੇ ਆਧਾਰ ਦੇ ਉੱਤੇ DC ਸਾਹਿਬ ਆਰਡਰ ਕਰ ਦਿੰਦੇ ਨੇ, ਪ੍ਰਸ਼ਾਸਨ ਆਰਡਰ ਕਰ ਦਿੰਦਾ, ਤੇ ਉਹਦੀ ਰੈੱਡ ਐਂਟਰੀ ਪੈ ਗਈ ਜੀ। ਜੇ ਉਹਦਾ ਮਤਲਬ ਕਿਸੇ ਦਾ 1 ਕਿੱਲਾ 1/2 ਕਿੱਲਾ ਵੀ ਅੱਗ ਲੱਗੀ ਆ, ਆਪਾਂ ਅੱਗ ਦੇ ਹੱਕ 'ਚ ਨਹੀਂ ਹੈਗੇ, ਪਰ ਮਤਲਬ ਕਿ ਇਹ ਮੰਗ ਚਿਰਾਂ ਤੋਂ ਹੈ ਕਿ ਇਹਦਾ ਫਿਰ ਹੱਲ ਵੀ ਤਾਂ ਸਰਕਾਰਾਂ ਨੇ ਦੇਣਾ ਨਾ, ਕਿ ਕਿਸਾਨ ਕਿਉਂ ਮਜਬੂਰੀ ਚਲਾਉਂਦਾ। ਤੁਸੀਂ MSP ਪੂਰੀ ਨਹੀਂ ਦਿੰਦੇ ਤੇ ਤੁਸੀਂ ਉਹ ਵੀ ਨਹੀਂ, ਹੈ ਨਾ। ਇਸ
ਜੀ
ਨੁਕਤੇ ਤੇ ਆਪਾਂ ਕਈ ਵਾਰ ਵਿਸਤਾਰਤ ਗੱਲ ਕਰ ਚੁੱਕੇ ਹਾਂ,
ਜੀ
ਪਰ ਆਪਾਂ ਜਿਸ ਨੁਕਤੇ ਤੇ ਰਹਿਣਾ ਆਪਾਂ ਉਹਦੇ ਤੇ ਆਉਂਦੇ ਹਾਂ। ਉਹ ਨੁਕਤਾ ਹੈ, ਉਹ ਕਹਿੰਦੇ ਕਿ ਜਦੋਂ ਉਹ ਅੱਗ ਲੱਗਦੀ ਆ ਤਾਂ ਕਿਸਾਨ ਦੀ ਸਮੁੱਚੀ ਜਿੰਨੇ ਉਸਦੇ ਉਹਦੇ ਕੋਲ ਜ਼ਮੀਨ ਹੈ, 5 ਕਿੱਲੇ 10 ਕਿੱਲੇ, ਹੈ ਨਾ, 2 ਕਿੱਲੇ 1 ਕਿੱਲਾ, ਤਾਂ ਉਹ ਸਾਰਿਆਂ ਦੇ ਮਾਮਲੇ 'ਚ ਰੈੱਡ ਐਂਟਰੀ ਪਾ ਦਿੱਤੀ ਜਾਂਦੀ ਕਿ ਇਹਨੂੰ ਸਰਕਾਰੀ ਕੋਈ ਸਹੂਲਤ ਨਹੀਂ ਮਿਲੂਗੀ ਜੇ ਤਾਂ ਸਹੂਲਤਾਂ ਖੋਈਆਂ ਜਾਂਦੀਆਂ, ਕਿਉਂਕਿ ਜਿਹਨੇ ਪਰਾਲੀ ਨੂੰ ਅੱਗ ਲਾਈ ਆ
ਜੀ
ਉਹ ਸੈਟੇਲਾਈਟ ਰਾਹੀਂ ਦਿਖ ਜਾਂਦੀ ਆ ਤੇ ਉਹਦੇ ਰਾਹੀਂ ਰੈੱਡ ਐਂਟਰੀ ਪੈ ਜਾਂਦੀ ਆ। ਹੁਣ ਪਿਛਲੇ 10-15 ਦਿਨਾਂ ਤੋਂ ਪੰਜਾਬ ਹੜ੍ਹ ਦੀ ਮਾਰ ਹੇਠ ਹੈ ਔਰ ਲਗਾਤਾਰ ਉਹਦੇ ਖੇਤਰ ਦਾ ਇਜਾਫਾ ਹੁੰਦਾ ਜਾ ਰਿਹਾ, ਪਿੰਡਾਂ ਦੇ ਪਿੰਡ ਪਾਣੀ ਨਾਲ ਡੁੱਬ ਰਹੇ ਨੇ, ਹੈ ਨਾ, ਤੇ ਇੱਥੋਂ ਤੱਕ ਕਿ ਮਤਲਬ ਰਾਵੀ ਬਿਆਸ ਤੇ ਸਤਲੁਜ ਦੇ ਕਿਨਾਰੇ ਵਾਲੇ ਪਿੰਡਾਂ 'ਚ ਲਗਾਤਾਰ ਪਾਣੀ ਛੱਡਣ ਦੇ ਕਾਰਨ ਡੈਮਾਂ ਵੱਲੋਂ ਹੜ੍ਹ ਵਰਗੇ ਹੜ੍ਹ ਤੋਂ ਵੀ ਬਦਤਰ ਹਾਲਤ ਹੋ ਗਏ ਨੇ ਹੁਣ ਤਾਂ। ਮਤਲਬ ਪਹਿਲਾਂ ਆਪਾਂ 6-7 ਜ਼ਿਲ੍ਹਿਆਂ ਦੇ ਹਵਾਲੇ ਕਰਦੇ ਸੀ, ਹੁਣ ਤਾਂ ਇਹ ਗਿਣਤੀ ਲਗਭਗ ਦਰਜਨ ਦੇ ਨੇੜੇ ਜਾ ਪੜੀ ਆ,
ਜੀ
ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ, ਹੈ ਨਾ, ਮਤਲਬ ਕਿ 200-250 ਤੋਂ ਵੱਧ ਪਿੰਡ ਇਸ ਦੀ ਮਾਰ ਹੇਠ ਨੇ, ਤੇ ਦਰਜਨਾਂ ਪਿੰਡ ਤਾਂ ਉਹ ਨੇ ਜਿਹੜੇ ਪੂੜੇ ਦੇ ਪੂੜੇ ਪਾਣੀ 'ਚ ਡੁੱਬੇ ਨੇ। ਜਨਾਬ, ਜੇ ਸੈਟੇਲਾਈਟ ਤੋਂ ਪਰਾਲੀ ਦੀ ਅੱਗ ਦਿਖਦੀ ਆ ਤਾਂ ਫਿਰ
ਜੀ
ਤੁਹਾਡੇ ਸੈਟੇਲਾਈਟ ਦੇ ਉੱਤੋਂ ਡੁੱਬੇ ਹੋਏ ਖੇਤ ਕਿਉਂ ਨਹੀਂ ਦਿਖਦੇ, ਡੁੱਬੇ ਹੋਏ ਪਿੰਡ ਕਿਉਂ ਨਹੀਂ ਦਿਖਦੇ? ਇਹਦੇ ਲਈ ਤੁਸੀਂ ਕਹਿੰਦੇ ਜੀ ਧਰਤੀ ਤੇ ਆ ਕੇ ਅਫਸਰ ਆਉਣਗੇ ਜੀ, ਉਹ ਦੇਖ ਕੇ ਜਾਣਗੇ, ਗਦੌਵਰੀ ਹੋਊਗੀ ਜੀ, ਗਦੌਵਰੀ ਤੋਂ ਬਾਅਦ ਜੀ ਫਿਰ ਦੇਖਾਂਗੇ ਜੀ ਕਿਹਨੂੰ ਮੁਆਵਜ਼ਾ ਦੇਣਾ ਜੀ, ਕਿੰਨਾ ਮਿਲੂਗਾ ਜੀ, ਫਿਰ ਤੈਅ ਹੋਊਗਾ। ਵੀ ਹੁਣ ਵੀ ਸੈਟੇਲਾਈਟ ਰਾਹੀਂ ਪਾ ਦਿਓ ਨਾ ਕਿ ਜੀ ਆਹ ਖੇਤ ਦੇ ਅਸੀਂ ਮਾਰਕ ਕਰਕੇ ਪਤਾ ਕਰ ਲਿਆ ਫਲਾਣੇ ਦਾ ਖੇਤ ਹੈ, ਲਓ ਜੀ ਤੁਹਾਡੇ ਖਾਤੇ 'ਚ ਸਿੱਧੇ ਪੈਸੇ ਆ ਗਏ, ਪਾਓ ਨਾ,
ਜੀ
ਜਿਵੇਂ TTR ਕੱਟਦੇ ਹੋ, ਜਿਵੇਂ ਪਰਚਾ ਪਾਉਂਦੇ, ਜਿਵੇਂ ਐਂਟਰੀ ਕਰਦੇ ਹੋ, ਫਿਰ ਉਹਨੂੰ ਤਾਂ ਇੱਥੇ ਕਿਉਂ ਨਹੀਂ? ਸੋ ਜਿੱਥੇ ਇਸ ਨੁਕਤੇ ਤੇ ਉੱਥੇ SKM ਦੇ ਮੰਚ ਤੋਂ ਗੱਲ ਹੋਈ, ਉੱਥੇ ਖੇਤੀ ਨੀਤੀ ਨੂੰ ਲੈ ਕੇ ਵੀ ਗੱਲ ਹੋਈ ਕਿ ਵੀ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਗੱਲਾਂ ਇਹੀ ਕਰਦੀ ਆ ਕਿ ਜੀ ਅਸੀਂ ਪੰਜਾਬ ਦੇ ਹਾਣ ਦੀ ਖੇਤੀ ਨੀਤੀ ਬਣਾਵਾਂਗੇ ਪੰਜਾਬ ਦੀ ਪ੍ਰਫੁੱਲਤਾ ਲਈ। ਅਜੇ ਤੱਕ ਪੰਜਾਬ ਦੀ ਖੇਤੀ ਨੀਤੀ ਬਣੀ ਆ, ਮੌਜੂਦਾ ਸਰਕਾਰ ਨੇ ਬਹੁਤ ਦਮ ਭਰਿਆ ਲੰਬੇ ਸਮੇਂ ਤੋਂ, ਹੁਣ ਵੀ ਇਹ ਸਾਰੀ ਗੱਲਾਂ ਦੇ ਦਰਮਿਆਨ ਖੇਤੀਬਾੜੀ ਮੰਤਰੀ ਸਾਹਿਬ ਅਜੇ ਵੀ ਕਹਿ ਰਹੇ ਨੇ ਕਿ ਬਸ ਤਿਆਰ ਹੈ ਜੀ ਆਜੂਗੀ, ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਆ ਕੇ ਗੱਲਾਂ ਕਰਦੇ ਰਹੇ ਨੇ, ਕਹਿ ਇੱਕ ਦੋ ਕਿਸਾਨ ਆਗੂਆਂ ਨੂੰ ਬੁਲਾ ਕੇ ਗੱਲ ਵੀ ਕੀਤੀ ਸੀ, ਹੈ ਨਾ, ਤੇ ਬਾਕੀ ਕਹਿੰਦੇ ਜੀ ਅਸੀਂ ਵਿਦਵਾਨ ਇੰਨੇ ਬੁਲਾ ਲਏ, ਮਾਹਰ ਇੰਨੇ ਬੁਲਾ ਲਏ, ਇੰਨੇ ਲੋਕਾਂ ਨਾਲ ਗੱਲ ਹੋ ਗਈ ਸੀ ਜੀ ਖੇਤੀ ਨੀਤੀ, ਆ ਖਰੜਾ ਤਿਆਰ ਆ, ਜੇ ਖਰੜਾ ਤਿਆਰ ਆ ਲਾਗੂ ਕਿਉਂ ਨਹੀਂ ਹੁੰਦੀ? ਮਤਲਬ ਅਫਸੋਸ, ਜਿਹੜਾ ਸੂਬਾ ਭਾਰਤ ਦੇ ਮੋਹਰੀ ਸੂਬਿਆਂ 'ਚ ਰਿਹਾ ਹੋਵੇ ਤੇ ਅੱਜ ਉਹਦੀ ਹਾਲਤ ਹੋਵੇ, ਉਹਦੇ ਕੋਲ ਨਾ ਆਰਥਿਕ ਨੀਤੀ ਆ, ਨਾ ਖੇਡ ਨੀਤੀ ਆ, ਨਾ ਆਪਣੀ ਸਿੱਖਿਆ ਨੀਤੀ ਆ, ਨਾ ਆਪਣੀ ਸੱਭਿਆਚਾਰ ਨੀਤੀ ਆ, ਹੈ ਨਾ ਆਪਣੀ ਸਾਹਿਤਕ ਕੋਈ ਨੀਤੀ ਆ, ਤੇ ਨਾ ਹੀ ਉਹਦੇ ਕੋਲ ਆਪਣੀ ਕੋਈ ਖੇਤੀ ਨੀਤੀ ਆ।
ਜੀ
ਸੋ ਅਜੇ ਤੱਕ ਅਸੀਂ ਖੇਤੀ ਨੀਤੀ ਨੂੰ ਅੰਤਮ ਛੋਹ ਨਹੀਂ ਦੇ ਸਕੇ, 1.5 ਸਾਲ ਰਹਿ ਗਿਆ, ਮੈਨੂੰ ਲੱਗਦਾ 1.5 ਸਾਲ ਵੀ ਲੰਘ ਜਾਣਾ ਪਰ ਖੇਤੀ ਨੀਤੀ ਸਾਹਮਣੇ ਨਹੀਂ ਆਉਣੀ। ਉਹ ਤੋਂ ਕਿਉਂ ਕੀ ਪਹਿਲੂ ਹੈ ਸਮਝਣ ਦੀ ਲੋੜ ਹੈ ਕਿ ਉਹ ਤੋਂ ਕਿਉਂ ਪਕੌੜਾ ਹੁੰਦੇ ਨੇ। ਜੇ ਸੂਬਾ ਹੀ ਵਿਸ਼ਾ ਹੈ ਤੇ ਤੁਸੀਂ ਉਹਦੇ ਹਿਸਾਬ ਨਾਲ ਸਾਹਮਣੇ ਲਿਆਓ ਸਾਰੇ ਮਸਲਿਆਂ ਦਾ ਹੱਲ ਨਿਕਲੇ। ਉਹ ਸਟੇਜਾਂ ਤੋਂ ਬੋਲਣ ਨੂੰ ਮੈਂ ਮੁਰਗੀ ਦਾ ਵੀ ਮੁਆਵਜ਼ਾ ਦਊਂ, ਮੈਂ ਬੱਕਰੀ ਦਾ ਵੀ ਦਊਂ, ਜੇ ਕੁਦਰਤੀ ਆਫਤ ਆ ਗਈ ਤਾਂ ਜੇ ਤੁਹਾਨੂੰ ਦੁਬਾਰਾ ਜੀਰੀ ਬੀਜਣੀ ਪਈ ਮੈਂ ਉਹਦੇ ਵੀ ਪੈਸੇ ਦਊਂ, ਮੈਂ ਦੁਬਾਰਾ ਕੱਦੂ ਦੇ ਵੀ ਪੈਸੇ ਦਊਂ, ਇਹਨਾਂ ਨੂੰ ਤਾਂ ਕੱਦੂ ਦਾ ਵੀ ਨਹੀਂ ਪਤਾ ਕੀ ਹੁੰਦਾ ਹੈ, ਮੈਂ ਦਊਂ ਪੈਸੇ। ਲੋਕ ਕਹਿੰਦੇ ਕਿ ਭਰਾਵਾ ਇਹੋ ਜਿਹੀ ਜਵਾਨ ਬੋਲਦੇ ਹੀ ਕਾਹਨੂੰ ਜਿਹੜਾ ਹੜੇ ਆਈ ਜਾਵੇ, ਤੂੰ ਬੋਲਦਾ ਤਾਂ ਆਉਂਦੇ ਆ ਕਹਿੰਦੇ। ਸੋ ਇਹੋ ਜਿਹੀਆਂ ਗੱਲਾਂ ਵੀ, ਮਤਲਬ ਕਿ ਇਸ ਲਈ ਸਰਕਾਰ ਸਿਰਫ ਚੁਟਕਲੇਬਾਜ਼ੀ ਨਾਲ ਬਿਆਨਬਾਜ਼ੀ ਨਾਲ ਚੱਲ ਰਹੀ ਆ, ਧਰਾਤਲ ਤੇ ਆ ਸਥਿਤੀ ਆ ਕਿ ਅੱਧੇ ਤੋਂ ਵੱਧ ਪੰਜਾਬ ਹੜ੍ਹਾਂ ਦੀ ਮਾਰ ਹੇਠ ਆ, ਤੇ ਸਰਕਾਰ ਸਿਰਫ ਮਤਲਬ ਕਿ ਬਿਆਨ ਦੇ ਰਹੀ ਆ, ਮੌਕੇ ਤੇ ਜਾ ਕੇ ਦੇਖ ਰਹੀ ਆ। ਖਬਰਾਂ ਕੀ ਲੱਗਦੀਆਂ ਕਿ ਜੀ ਦੌਰਾ ਕੀਤਾ ਜੀ ਪ੍ਰਸ਼ਾਸਨ ਨੇ, ਮੰਤਰੀਆਂ ਨੇ, ਦੌਰੇ ਨਾਲ ਮਸਲਾ ਹੱਲ ਹੋਊਗਾ? ਸੋ ਅਜੇ ਤੱਕ ਕੋਈ ਅਜਿਹੀ ਸਰਕਾਰ ਵੱਲੋਂ ਚਾਰਜੋਈ ਨਜ਼ਰ ਨਹੀਂ ਆਈ ਜਿਹਦੇ ਨਾਲ ਇਹ ਲੱਗਦਾ ਹੋਵੇ ਕਿ ਹੜ੍ਹਾਂ ਤੋਂ ਨਿਕਲਣ ਦਾ ਕੋਈ ਰਾਹ ਕੱਢਣ ਦੀ ਕੋਸ਼ਿਸ਼ ਆ।
ਤੇ ਦੀਪਕ ਜੀ, ਕਈ ਕਾਂਗਰਸੀ ਰਾਹੁਲ ਗਾਂਧੀ ਨੂੰ ਵੀ ਮਿਲਣ ਗਏ ਨੇ, ਉਧਰਲੇ ਪਾਸੇ ਕੀ ਚੱਲ ਰਿਹਾ ਕਾਂਗਰਸ ਦੇ ਖੇਮੇ 'ਚ?
ਕਾਂਗਰਸ ਦੇ ਖੇਮੇ 'ਚ ਤਾਂ ਜੀ ਅਗਲੇ ਮੁੱਖ ਮੰਤਰੀਆਂ ਦੇ ਦਾਅਵੇਦਾਰ ਨੇ, ਜਿਹਨੂੰ ਪੁੱਛ ਕੇ ਦੇਖੋ ਹੀ। ਇਹ ਨਾ ਦੌਰ ਕਿਸੇ ਸਮੇਂ ਆਮ ਆਦਮੀ ਪਾਰਟੀ ਸੀ, ਜਦੋਂ 2017 ਦੀਆਂ ਚੋਣਾਂ ਸੀ ਨਾ
ਜੀ,
ਤਾਂ ਆਮ ਆਦਮੀ ਪਾਰਟੀ 'ਚ MLA ਦੇ ਉਮੀਦਵਾਰ ਘੱਟ ਸੀ, ਮੁੱਖ ਮੰਤਰੀ ਦੇ ਉਮੀਦਵਾਰ ਵੱਧ ਸੀ। ਉਹ ਹਾਲ ਹੁਣ ਪੰਜਾਬ ਕਾਂਗਰਸ ਦਾ, ਪੰਜਾਬ ਕਾਂਗਰਸ ਦੇ ਵਿੱਚ ਜਿਹਨੂੰ ਪੁੱਛੋ ਮੁੱਖ ਮੰਤਰੀ ਦਾ ਹੀ ਉਮੀਦਵਾਰ ਹੈ, ਉਹ ਤੋਂ ਥੱਲੇ ਤਾਂ ਕੋਈ ਹੈ ਹੀ ਨਹੀਂ, ਮੰਤਰੀ ਵੀ ਬਣਨ ਨੂੰ ਤਿਆਰ ਨਹੀਂ, MLA ਤਾਂ ਦੂਰ ਦੀ ਗੱਲ ਆ। ਤੇ ਇਸੇ ਦੇ ਦਰਮਿਆਨ ਪ੍ਰਧਾਨ ਦੇ ਦਾਅਵੇਦਾਰ ਵੀ ਨੇ, ਕਿਉਂਕਿ ਕਾਂਗਰਸ ਦੇ ਇਸ ਨੁਕਤੇ ਤੋਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਕਿ ਕਾਂਗਰਸ 'ਚ ਮੰਨਿਆ ਜਾਂਦਾ ਜਿਹੜਾ ਪ੍ਰਧਾਨ ਹੋਊਗਾ ਉਹੀ ਮੁੱਖ ਮੰਤਰੀ ਦਾਅਵੇਦਾਰ ਹੋਊਗਾ, ਪਰ ਅੱਜ ਦੀ ਤਰੀਕ ਦੇ ਵਿੱਚ ਅਜਿਹਾ ਇੱਕ ਵੀ ਲੀਡਰ ਕਾਂਗਰਸ ਕੋਲ ਨਹੀਂ ਹੈਗਾ ਜਿਹੜਾ ਸਾਰਿਆਂ ਨੂੰ ਆਪਣੇ ਕਲਾ ਵਿੱਚ ਲੈ ਸਕੇ ਇਸ ਪਾਰਟੀ ਦੇ,
ਜੀ
ਮਤਲਬ ਜਿਹਦਾ ਇੰਨਾ ਕੁ ਦਬਦਬਾ ਹੋਵੇ ਅਗਲੇ ਕਹਿਣ ਜੀ ਕਿ ਅਸੀਂ ਤਾਂ ਪਿੱਛੇ ਵਜ਼ੀਰ ਬਣਨ ਵਾਲੀ ਹੈ ਜੀ, ਇਹੀ ਆ, ਹੈ ਨਾ, ਮਤਲਬ ਇਹ ਸਥਿਤੀ। ਉਹ ਤਾਂ ਪੰਜਾਬ ਨੇ ਤੈਅ ਕਰਨਾ ਕਿ ਤੁਹਾਨੂੰ ਬਣਾਉਣਾ ਕਿ ਨਹੀਂ ਬਣਾਉਣਾ, ਚੁਣਨਾ ਕਿ ਨਹੀਂ ਚੁਣਨਾ, ਉਹ ਤਾਂ ਪੰਜਾਬ ਦੀ ਮਰਜ਼ੀ ਆ। ਪਰ ਤੁਹਾਡੇ ਘਰੇ ਤਾਂ ਇਹ ਹੋਵੇ ਕਿ ਹਾਂ ਇੱਕ ਲੀਡਰ ਤਾਂ ਹੈ, ਕੋਈ ਇੱਕ
ਜੀ
ਲੀਡਰ ਜਿਹਾ ਕੋਈ ਨਹੀਂ ਉਹਨਾਂ ਕੋਲ ਜਿਹਦੇ ਆਲੇ ਦੁਆਲੇ, ਜਾਂ ਸਮੁੱਚੀ ਟੀਮ ਵਰਕ 'ਚ ਕੰਮ ਦਿਖਦਾ ਹੋਵੇ, ਕਿ ਉਹ ਤੋਂ ਬਾਅਦ ਭਾਈ ਸਾਰੇ ਹੀ ਇੰਨੇ ਕਾਬਲ ਨੇ ਕਿ ਉਹ ਤੋਂ ਬਾਅਦ ਦੇਖਿਆ ਜਾਊਗਾ ਜੀ। ਪਰ ਇੱਥੇ ਹਰੇਕ ਜਿਹੜਾ ਦਿੱਲੀ ਜਾਂਦਾ, ਮਤਲਬ ਅੱਜ ਰਾਹੁਲ ਗਾਂਧੀ ਨੇ ਨਾ, ਮਤਲਬ ਜਿਹੜੀ ਉਹ ਬਿਹਾਰ 'ਚ ਯਾਤਰਾ ਚੱਲ ਰਹੀ ਹੈ ਉਹਦੀ, ਹੈ ਨਾ, ਚੋਣਾਂ ਨੂੰ ਲੈ ਕੇ ਉਹ ਡਟੇ ਹੋਏ ਨੇ ਉੱਥੇ, ਉਹ ਯਾਤਰਾ ਵਿੱਚ ਛੱਡ ਕੇ ਉਹ ਦਿੱਲੀ ਮੀਟਿੰਗ ਕਰਨ ਆਏ ਨੇ। ਕੀ ਇਹ ਮੰਨੀਏ ਕਿ ਰਾਹੁਲ ਗਾਂਧੀ ਨੂੰ ਇਹ ਰਿਪੋਰਟ ਮਿਲੀ ਆ ਕਿ ਪੰਜਾਬ ਦੇ ਵਿੱਚ ਪਈ ਅਕਾਲੀ ਦਲ ਆਪਸ ਦੇ ਕਾਟੋ ਕਲੇਸ਼ 'ਚ ਉਲਝਿਆ, ਉਹਦੇ ਕਰਕੇ ਉਹਦੀ ਵੀ ਚਰਚਾ ਹੈ, ਆਮ ਆਦਮੀ ਪਾਰਟੀ ਅਤੇ ਬੀਜੇਪੀ ਆਪਸ ਦੇ ਕਾਟੋ ਕਲੇਸ਼ 'ਚ ਉਲਝੀ, ਇਸ ਲਈ ਉਹਨਾਂ ਦੀ ਵੀ ਚਰਚਾ ਹੈ, ਕਾਂਗਰਸ ਆਪਣੇ ਘਰ ਦੇ ਕਲੇਸ਼ 'ਚ ਤਾਂ ਜ਼ਰੂਰ ਉਲਝੀ, ਹੁਣ ਉਹ ਵੀ ਹੈ ਅੰਦਰ ਖਾਤੇ ਗੁੱਪ ਚੁੱਪ ਚੱਲ ਰਹੀ ਹੈ, ਇਸ ਲਈ ਕਿਤੇ ਚਰਚਾ 'ਚ ਨਹੀਂ ਪੰਜਾਬ 'ਚ ਤਾਂ ਕਾਂਗਰਸ, ਇਹ ਕਿਤੇ ਏਅਰਪੋਰਟ ਤਾਂ ਨਹੀਂ ਪਹੁੰਚ ਗਈ, ਇਸ ਲਈ ਰਾਹੁਲ ਗਾਂਧੀ ਨੇ ਕਿਹਾ ਵੀ ਤੁਹਾਡੀ ਵੀ ਚਰਚਾ ਕਰਾ ਦਿੰਦੇ ਹਾਂ ਮਾੜੀ ਜੀ। ਰਾਹੁਲ ਗਾਂਧੀ ਬਿਹਾਰ ਦੀ ਯਾਤਰਾ ਛੱਡ ਕੇ ਦਿੱਲੀ ਆਉਂਦੇ ਨੇ ਤੇ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਬੁਲਾ ਕੇ ਮੀਟਿੰਗ ਕਰਦੇ ਨੇ। ਉਹਨੂੰ ਪਤਾ ਲੱਗ ਰਿਹਾ ਕਿ ਹਫ਼ਤੇ ਖੰਡ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਧੂਨ ਹਲਕਾ ਇੰਚਾਰਜ ਚੁਰਜ ਸਾਰੇ ਸਰਗਰਮ ਹੋ ਜਾਣਗੇ।
ਜੀ
ਪਰ ਜਿਹੜੇ ਲੀਡਰ ਮਿਲਣ ਗਏ ਸੀ ਰਾਹੁਲ ਗਾਂਧੀ ਨੂੰ, ਉਹ ਲੀਡਰ ਕਹਿੰਦੇ ਕਿ ਕਲਗੀਆਂ ਵਾਲੀਆਂ ਪੱਗਾਂ ਆਪਣੀਆਂ ਨਾਲੇ ਲੈ ਕੇ ਗਏ ਸੀਗੇ ਜੀ, ਸਾਡੇ ਅੱਜੇ ਕਲਗੀ ਵਾਲੀ ਪੱਗ ਬੰਨੋ ਕਿ ਅਸੀਂ ਜੀ ਪੰਜਾਬ 'ਚ ਜਾਂਦੇ ਹੀ ਮੁੱਖ ਮੰਤਰੀ ਦੇ ਉਮੀਦਵਾਰ ਬਣ ਜਾਈਏ। ਕਹਿੰਦੇ ਜਿਹਨੂੰ ਪੁੱਛੋ ਉਹੀ ਇਹ ਦਾਅਵਾ ਕਰਕੇ ਆਏ ਕਿ ਜੀ ਕਿ ਮੈਂ ਵੀ ਹੈਗਾ ਜੀ ਮੁੱਖ ਮੰਤਰੀ ਦਾ ਉਮੀਦਵਾਰ। ਵੈਸੇ ਤਾਂ ਕਾਂਗਰਸ 'ਚ ਸਾਰੇ ਕੰਮ ਲਟਕ ਕੇ ਹੁੰਦੇ ਹੁੰਦੇ ਨੇ
ਜੀ,
ਸੋ ਪਰ ਜੇ ਤੇਜ਼ੀ ਫੜੀ ਹੈ, ਇਹਦਾ ਮਤਲਬ ਕੀ ਕਾਂਗਰਸ ਨੂੰ ਲੱਗਦਾ ਕਿ ਪੰਜਾਬ 'ਚ ਸਾਡੇ ਪੈਰ ਲੱਗ ਸਕਦੇ ਨੇ, ਜੇ ਕਿਤੇ ਬੀਜੇਪੀ ਅਤੇ ਆਪ ਵਾਲੇ ਉਖਾੜ ਨਾ ਦੇਣ, ਇਸ ਲਈ ਇਹ ਤੇਜ਼ੀ ਹੈ, ਜਾਂ ਉਸੇ ਤਰ੍ਹਾਂ ਇੱਕ ਮੀਟਿੰਗ ਹੋ ਗਈ ਫਿਰ 4 ਮਹੀਨੇ ਲੰਘ ਜਾਣਗੇ। ਮੰਨਿਆ ਤਾਂ ਇਹੀ ਜਾਂਦਾ ਕਿ ਬਿਹਾਰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਪਾਰਟੀ ਦਾ ਕੁਝ ਬਣਨ ਵਾਲਾ ਨਹੀਂ ਹੈਗਾ ਜੀ।
ਜੀ
ਪਰ ਫਿਰ ਵੀ ਅੱਜ ਦੀ ਰਿਪੋਰਟ ਤੋਂ ਬਾਅਦ ਇਹ ਚਰਚਾ ਹੈ ਕਿ ਇੱਥੇ ਨਵੇਂ ਪ੍ਰਧਾਨ ਵੀ ਮਿਲ ਸਕਦੇ ਨੇ ਪਾਰਟੀ ਨੂੰ ਆਉਂਦੇ ਦਿਨਾਂ 'ਚ, ਕਿਉਂਕਿ ਵੈਸੇ ਵੀ 3 ਸਾਲ ਦਾ ਕਾਰਜਕਾਲ ਹੁੰਦਾ, ਉਹ ਤੋਂ ਬਾਅਦ ਨਵੇਂ ਸਿਰੇ ਤੋਂ ਚਾਹੇ ਉਸੇ ਨੂੰ ਦੁਬਾਰਾ ਬਣਾਉਣਾ ਜਾਂ ਨਹੀਂ ਬਣਾਉਣਾ। 2022 ਦੇ ਵਿੱਚ ਰਾਜਾ ਬੜੀ ਬਣੀ ਸੀ, ਉਸ ਹਿਸਾਬ ਨਾਲ 3 ਸਾਲ ਦਾ ਕਾਰਜਕਾਲ ਉਹਨਾਂ ਦਾ ਮੁੱਕ ਰਿਹਾ
ਜੀ,
ਤੇ ਮੰਨਿਆ ਜਾ ਰਿਹਾ ਕਿ ਨਵਾਂ ਪ੍ਰਧਾਨ, ਜਿਹੜਾ ਪ੍ਰਧਾਨ ਹੋਊਗਾ ਕਹਿੰਦੇ ਸ਼ਾਇਦ ਉਹੀ ਮੁੱਖ ਮੰਤਰੀ ਦਾ ਉਮੀਦਵਾਰ ਹੋਊਗਾ। ਸੋ ਹੁਣ ਪ੍ਰਤਾਪ ਬਾਜਵਾ ਵੀ ਆਪਣੇ ਆਪ ਨੂੰ ਮੰਨਦੇ ਨੇ, ਰਾਜਾ ਬੜਿੰਗ ਵੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਮੰਨਦੇ ਨੇ, ਸੁਖਜਿੰਦਰ ਰੰਧਾਵਾ ਵੀ ਮੰਨ ਕੇ ਚੱਲਦੇ ਨੇ, ਤ੍ਰਿਪਤਿੰਦਰ ਬਾਜਵਾ ਵੀ ਦੇਖਦੇ ਨੇ, ਰਾਣਾ ਸੋਢੀ ਹੋਰੀ ਵੀ ਸੋਚੀ ਬੈਠੇ ਨੇ ਕਿ ਮੇਰਾ ਨੰਬਰ ਲੱਗ ਜਾਵੇ, ਹੈ ਨਾ, ਉਹ ਵੀ ਕਾਫੀ ਚਰਚਾ 'ਚ ਨੇ। ਤੇ ਇੱਧਰ ਇਹ ਸਭ ਦੇ ਦਰਮਿਆਨ ਪ੍ਰਗਟ ਸਿੰਘ ਹੋਰੀ ਵੀ ਸੋਚਦੇ ਆ ਕਿ ਵੀ ਜੇ ਇਹਨਾਂ ਦੇ ਵਿੱਚ ਕਾਟੋ ਕੋਲੇ ਤਾਂ ਮੇਰੇ ਬਾਰੇ ਸੋਚ ਲਓ, ਸੁਖਪਾਲ ਖਹਿਰਾ ਵੀ ਸੋਚਦਾ ਕਿ ਮੇਰੇ ਬਾਰੇ ਸੋਚ ਲਓ। ਪਰ ਕਈਆਂ ਦੀਆਂ ਨਜ਼ਰਾਂ ਚਰਨਜੀਤ ਚੰਨੀ ਤੇ ਵੀ ਟਿੱਕੀਆਂ ਨੇ, ਸੋ ਚੰਨੀ ਦੇ ਉੱਤੇ ਗਣੂਆ ਵੀ ਪੈ ਸਕਦਾ ਹੈ, ਹੈ ਕਿ ਹਾਂ ਇਹਦੀ ਸਹਿਮਤੀ ਬਣਦੀ ਹੈ ਜਾਂ ਨਹੀਂ ਬਣਦੀ, ਆਉਣ ਵਾਲਾ ਵਕਤ ਦੱਸੂਗਾ। ਪਰ ਅੱਜ ਕਈ ਉੱਥੇ ਮੁੱਖ ਮੰਤਰੀ ਦੇ ਉਮੀਦਵਾਰ ਬਣਨ ਤੇ ਪ੍ਰਧਾਨਗੀ ਦੇ ਦਾਅਵੇਦਾਰ ਬਣ ਕੇ ਆਏ ਨੇ, ਸੋ ਦੇਖਦੇ ਹਾਂ ਜੀ ਰਾਹੁਲ ਗਾਂਧੀ ਕਿਹਦੇ ਸਿਰ ਤੇ ਪੱਗ ਰੱਖਦਾ ਕਲਗੀ ਵਾਲੀ ਕਿ ਲੈ ਭਾਈ ਤੂੰ ਬਣ ਜਾ। ਪਰ ਜਦੋਂ ਵੋਟਾਂ 'ਚ ਬਣੂਗਾ ਤਾਂ ਦੇਖਾਂਗੇ ਪਹਿਲਾਂ ਪਾਰਟੀ ਵੱਲੋਂ ਕੌਣ ਬਣ ਕੇ ਉਹਨੂੰ ਦੇਖਦੇ ਹਾਂ।
ਜੀ ਜੀ
ਪਰ ਕੋਈ ਵੀ ਇਹਨਾਂ ਨੂੰ ਇਕੱਠਿਆਂ ਤੋਰਨ ਵਾਲਾ ਨਹੀਂ, ਜਿੰਨੇ ਧੜੇ ਇਸ ਕਾਂਗਰਸ 'ਚ ਨੇ ਇਸ ਵਾਰ, ਇੰਨੇ ਸ਼ਾਇਦ ਪੰਜਾਬ ਕਾਂਗਰਸ 'ਚ ਕਦੇ ਨਹੀਂ ਹੋਏ।
ਇੱਕ ਦੀਪਕ ਜੀ, ਮੇਰੇ ਖਿਆਲ ਆਪਾਂ ਚੀਜ਼ ਕਰ ਦਈਏ ਦਰੁਸਤ, ਕਿ ਗੱਲਬਾਤ ਕਰਦੇ ਹੋਏ ਰਾਣਾ ਸੋਢੀ ਕਹਿ ਹੋ ਗਿਆ, ਮੈਂ ਖਿਆ ਰਾਣਾ ਗੁਰਜੀਤ ਦੀ ਥਾਂ, ਰਾਣਾ ਸੋਢੀ ਤੇ ਪਹਿਲਾਂ ਹੀ ਬੀਜੇਪੀ ਜਾ ਚੁੱਕੇ।
ਹਾਂਜੀ ਬਿਲਕੁਲ
ਜੀ ਜੀ
ਬਿਲਕੁਲ 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 ਉਹ ਬੀਜੇਪੀ 'ਚ ਨੇ।
ਜੀ ਜੀ
ਬਿਲਕੁਲ, ਧੰਨਵਾਦ ਜਿਨ੍ਹਾਂ ਨੇ ਵੀ ਧਿਆਨ ਲਿਆਂਦਾ, ਬਹੁਤ ਸ਼ੁਕਰੀਆ।
ਜੀ ਜੀ, ਕੁਝ ਸੁਣਨ ਵਾਲਿਆਂ ਦੇ ਸੁਨੇਹੇ ਆਏ, ਸਾਰਿਆਂ ਦਾ ਬਹੁਤ ਬਹੁਤ ਧਿਆਨ ਨਾਲ ਪ੍ਰੋਗਰਾਮ ਸੁਣਦੇ ਨੇ ਜੀ ਸਾਰੇ। ਜੀ
ਬਿਲਕੁਲ 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 ਹਾਂ।
ਅੱਛਾ ਦੀਪਕ ਜੀ, ਇਹ ਦੱਸਿਓ, ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਗਏ ਨੇ ਵਾਈਸ ਚਾਂਸਲਰ?
ਹਾਂ ਬਿਲਕੁਲ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਪ੍ਰੋਫੈਸਰ ਕਰਮਜੀਤ ਸਿੰਘ ਹੋਰੀ, ਉਹਨਾਂ ਦੇ ਹਵਾਲੇ ਨਾਲ ਇਹ ਖਬਰ ਉਸ ਸਮੇਂ ਆਪਾਂ ਚਰਚਾ 'ਚ ਲਿਆਂਦੀ ਸੀ, ਜਦੋਂ ਇੱਕ ਦੱਖਣੀ ਖੇਤਰ ਦੇ ਵਿੱਚ ਇੱਕ ਸਮਾਗਮ ਸੀਗਾ, ਜਦੋਂ ਨਜ਼ਰ ਆਏ ਕਿ RSS ਦੇ ਮੁਖੀ ਮੋਹਨ ਭਾਗਵਤ ਹੋਰਾਂ ਨੂੰ ਰਿਪੋਰਟ ਕਰ ਰਹੇ ਨੇ, ਆਪਣੀਆਂ ਯੋਜਨਾਵਾਂ ਤੋਂ ਜਾਣੂ ਕਰਾ ਰਹੇ ਨੇ, ਜਿਹਦੇ ਹਵਾਲੇ ਨਾਲ ਫਿਰ ਇਹ ਚਰਚਾ ਫੈਲੀ ਕਿ ਇਹ ਉਹਨਾਂ ਉਹ ਨਾ ਕਿਸੇ ਅਹੁਦੇ 'ਤੇ ਨੇ, ਨਾ ਅਧਿਕਾਰੀ ਨੇ, ਨਾ ਉਹ UGC ਦੇ ਕੁਛ ਨੁਮਾਇੰਦੇ ਨੇ, ਹੈ ਨਾ, ਨਾ ਯੂਨੀਵਰਸਿਟੀਆਂ ਦਾ ਕੋਈ ਉਹਨਾਂ ਨਾਲ ਲੇਖਾ ਅਧਿਕਾਰ, ਨਾ ਸਿੱਖਿਆ ਨਾਲ, ਤੋ ਉਹ RSS ਇੱਕ ਵੱਖਰਾ ਯੂਨਿਟ ਹੈ, ਅਤੇ ਉਹਨੂੰ ਵਾਈਸ ਚਾਂਸਲਰ, ਉਹ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਉਹਨਾਂ ਨੂੰ ਰਿਪੋਰਟ ਕਰਨ ਦਾ ਕੀ ਅਰਥ ਹੈ? ਸੋ ਇਸ ਦੇ ਉੱਤੇ ਜਦੋਂ ਮੁੱਦਾ ਭਖਿਆ ਅਤੇ ਉਹ ਤੋਂ ਬਾਅਦ ਪਹਿਲਾਂ SGPC ਨੇ ਕਾਰਵਾਈ ਕੀਤੀ ਸੀ, ਜਦੋਂ ਜਿਹੜੀ ਕਮੇਟੀ ਬਣਾਈ ਸੀ ਜਥੇਦਾਰਾਂ ਦੀ ਸੇਵਾ ਮੁਕਤੀ ਨਿਯੁਕਤੀ ਦੇ ਲਈ ਨਿਯਮਾਵਲੀ ਬਣਾਉਣ ਲਈ, ਉਹਦੇ ਵਿੱਚ ਉਹਨਾਂ ਨੂੰ ਬਾਹਰ ਕਰਤਾ ਸੀ। ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕਿਹਾ ਕਿ ਮੇਰੇ ਕੋਲ ਕੁਛ ਸ਼ਿਕਾਇਤਾਂ ਵੀ ਆਈਆਂ ਨੇ ਅਤੇ ਵੀਡੀਓ ਵੀ ਅਸੀਂ ਦੇਖੀ ਹੈ, ਅਤੇ ਉਹਦੇ ਆਧਾਰ ਦੇ ਉੱਤੇ ਅਸੀਂ ਪ੍ਰੋਫੈਸਰ ਕਰਮਜੀਤ ਸਿੰਘ ਹੋਰਾਂ ਨੂੰ ਤਲਬ ਕਰ ਰਹੇ ਹਾਂ, ਅਤੇ ਉਹਨਾਂ ਨੂੰ ਬਕਾਇਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇ ਤੋਂ ਚਿੱਠੀ ਜਾਂਦੀ ਹੈ ਕਿ ਤੁਸੀਂ 15 ਦਿਨਾਂ ਦੇ ਅੰਦਰ ਅੰਦਰ ਖੁਦ ਹਾਜ਼ਰ ਹੋ ਕੇ ਇਸ ਪਹਿਲੂ 'ਤੇ ਜਵਾਬ ਦੇਣਾ। ਸੋ ਅੱਜ ਉਹ ਪੂਰਾ ਰੂਪ ਦੇ ਵਿੱਚੋਂ ਗਏ ਅਤੇ ਉਹਨਾਂ ਨੇ ਖੁਦ ਪੇਸ਼ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਰੰਗਰਾਜ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਵੀ ਆਪਣਾ ਸਪਸ਼ਟੀਕਰਨ ਦਿੱਤਾ ਅਤੇ ਕਹਿੰਦੇ ਉਹਨਾਂ ਨੇ ਜਵਾਨੀ ਵੀ ਦੱਸਿਆ ਕਿ ਜੀ ਇਹ ਸਮਾਗਮ UGC ਦਾ ਸੀ ਅਤੇ ਸ਼ਾਇਦ 80 ਤੋਂ ਵੱਧ ਉੱਥੇ ਵਾਈਸ ਚਾਂਸਲਰ ਵੱਖ ਵੱਖ ਯੂਨੀਵਰਸਿਟੀਆਂ ਦੇ ਆਏ ਸੀ ਅਤੇ ਅਸੀਂ ਤਾਂ UGC ਨੂੰ ਰਿਪੋਰਟ ਕਰਨੀ ਸੀ, ਉਹਨਾਂ ਨੇ ਸਮਾਗਮ 'ਚ ਉੱਥੇ ਮੁੱਖ ਮਹਿਮਾਨ ਉਹਨਾਂ ਨੂੰ ਬੁਲਾ ਲਿਆ, ਇਸ ਲਈ ਉਹ ਇੰਝ ਲੱਗ ਰਿਹਾ ਕਿ ਜਿਵੇਂ ਅਸੀਂ ਉਹਨਾਂ ਨੂੰ ਰਿਪੋਰਟ ਕਰ ਰਹੀ ਅਸੀਂ ਉਹਨਾਂ ਨੂੰ ਨਹੀਂ, ਅਸੀਂ ਤਾਂ UGC ਦੇ ਹਵਾਲੇ ਨਾਲ ਗੱਲ ਕੀਤੀ ਆ। ਸੋ ਉਹਨਾਂ ਨੇ ਆਪਣਾ ਪੱਖ ਰੱਖਿਆ ਅਤੇ ਉਹਨਾਂ ਦਾ ਪੱਖ ਸੁਣ ਲਿਆ ਗਿਆ ਅਤੇ ਉਹ ਤੋਂ ਬਾਅਦ ਹੁਣ ਜਲਦੀ ਹੀ ਉਮੀਦ ਹੈ ਕਿ ਪੰਜ ਸਿੰਘ ਸਾਹਿਬਾਂ ਦੀ ਬੈਠਕ ਹੋਊਗੀ ਅਤੇ ਉਸ ਬੈਠਕ ਦੇ ਵਿੱਚ ਫਿਰ ਇਹਦੇ 'ਤੇ ਫੈਸਲਾ ਆਊਗਾ ਉਹਨਾਂ ਨੂੰ ਜੇ ਕੋਈ ਸੇਵਾ ਲਾਉਣੀ ਹੈ ਜਾਂ ਮਾਫ਼ੀਨਾਮਾ ਕਬੂਲ ਕਰਨਾ। ਸੋ ਕੀ ਹੁੰਦਾ ਹੈ ਆਉਂਦੇ ਦਿਨਾਂ 'ਚ ਹੋਏਗਾ, ਪਰ ਅੱਜ ਉਹ ਖੁਦ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕਿਆ ਜੀ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਮਿਹਰਬਾਨੀ।